गुजरी श्री नाम देव जी के पदे कर पहला एक ओंकार सतगुर प्रसाद। जो राज देह ता कवन बढ़ाई जो पीख मंगावह ता क्या कट जाई। लोहुण अगे गुजरी राग विच श्री दर्श श्रोमणी भगत नामदेव जी दे पदे आरंभ हो रहे हैं। कर पहला इन्हां नूं पहले कर सुरताल दे विच गाविया है। एक ओंकार सतगुर प्रसाद ते आरंभ दे विच मंगला चरण लिखिया है। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਹੁਣ ਭਗਤ ਕਬੀਰ ਜੀ ਨੇ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਉਪਦੇਸ਼ ਦਿੱਤਾ ਹੈ ਤੇ ਜਿਹੜਾ ਮਨ ਨੂੰ ਉਪਦੇਸ਼ ਹੁੰਦਾ ਉਹ ਸਾਰਿਆਂ ਲਈ ਸਾਂਝਾ ਹੁੰਦਾ। ਤੂੰ ਹਰ ਭਜ ਮਨ ਮੇਰੇ ਪਦ ਨਿਰਬਾਣ ਬਹੁਰ ਨਾ ਹੋਏ ਤੇਰਾ ਆਵਨ ਜਾਣ ਰਹਾਓ। ਭਗ ਜੀ ਕਹਿੰਦੇ ਨੇ ਐ ਮੇਰੇ ਮਨ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ ਪਦ ਨਿਰਬਾਣ ਫੇਰ ਤੈਨੂੰ ਨਿਰਬਾਣ ਪਦ ਦੁਆਂਦਵਾਦ ਤੋਂ ਰਹਿਤ ਇੱਕ ਆਨੰਦਮਈ ਅਵਸਥਾ ਜਿਸਨੂੰ ਨਿਰਬਾਣ ਪਦ ਕਹਿੰਦੇ ਨੇ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਵਾਸ਼ਨਾ ਤੋਂ ਰਹਿਤ ਪਦਵੀ ਭਾਵ ਤੁਰਿਆ ਪਦ ਆਤਮਕ ਅਡੋਲ ਅਵਸਥਾ ਤੈਨੂੰ ਪ੍ਰਾਪਤ ਹੋ ਜਾਵੇਗੀ। ਬਹੁਰ ਨਾ ਹੋਏ ਤੇਰਾ ਆਵਣ ਜਾਣ ਫਿਰ ਦੁਬਾਰਾ ਮੁੜ ਕੇ ਤੇਰਾ ਆਉਣ ਜਾਣ ਵੀ ਨਹੀਂ ਹੋਵੇਗਾ। ਭਾਵ ਜਦੋਂ ਵਾਹਿਗੁਰੂ ਦਾ ਭਜਨ ਕਰੇਗਾ ਤੈਨੂੰ ਨਿਰਵਾਣ ਪਦ ਪ੍ਰਾਪਤ ਹੋ ਜਾਵੇਗਾ। ਹਰਖ ਸ਼ੋਗ ਜਨਮ ਮਰਨ ਦੁੱਖ ਸੁੱਖ ਤੋਂ ਨਿਰਲੇਪ ਜੋ ਅਵਸਥਾ ਹੈ ਉਸਨੂੰ ਨਿਰਵਾਣ ਪਦ ਕਹਿੰਦੇ ਹਨ ਤੇ ਜਦੋਂ ਉਹ ਤੈਨੂੰ ਪ੍ਰਾਪਤ ਹੋ ਗਿਆ ਫਿਰ ਦੁਬਾਰਾ ਮੁੜ ਕੇ ਤੇਰਾ ਜੂਨਾਂ ਦੇ ਵਿੱਚ ਆਉਣ ਜਾਣ ਨਹੀਂ ਹੋਵੇਗਾ। ਲੋ ਸਾਹਿਬ ਭਗਤ ਨਾਮਦੇਵ ਜੀ ਫਰਮਾਉਂਦੇ ਹਨ ਜੋ ਰਾਜ ਦੇਹ ਤਾਂ ਕਵਨ ਵਡਾਈ ਜੋ ਭੀਖ ਮੰਗਾਵੇ ਤਾਂ ਕਿਆ ਕੱਟ ਜਾਏ। ਲੋ ਭਗਤ ਜੀ ਕਹਿੰਦੇ ਨੇ ਬਈ ਲੋਕੀ ਤਾਂ ਰੱਬ ਦੇ ਕੋਲੋਂ ਕਹਿੰਦੇ ਨੇ ਰਾਜ ਵੀ ਮੰਗਦੇ ਨੇ, ਕੋਈ ਪੁੱਤਰ ਮੰਗਦਾ, ਕੋਈ ਕੁਛ ਮੰਗਦਾ ਹੈ, ਪਰ ਭਗਤ ਜੀ ਫਰਮਾਉਂਦੇ ਨੇ ਸਾਨੂੰ ਇਹੋ ਜਿਹੀ ਕੋਈ ਇੱਛਾ ਨਹੀਂ ਹੈ। ਜੋ ਰਾਜ ਦੇਹ ਤਾਂ ਕਵਨ ਵਡਾਈ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੇ ਤੂੰ ਮੈਨੂੰ ਰਾਜ ਵੀ ਦੇ ਦੇਵੇਂ ਤਾਂ ਕਵਨ ਵਡਾਈ ਇਹਦੇ ਵਿੱਚ ਕਿਹੜੀ ਵਡਿਆਈ ਵਾਲੀ ਗੱਲ ਹੈ, ਇਹ ਤੇ ਤੇਰੀ ਆਪਣੀ ਮੌਜ ਹੈ। ਕੀਰਾ ਥਾਪ ਦੇਹੀ ਪਾਤਸ਼ਾਹੀ ਲਸ਼ਕਰ ਕਰੇ ਸਵਾਹਾ, ਕਿਸੇ ਕੰਗਾਲ ਨੂੰ ਤੂੰ ਪਾਤਸ਼ਾਹ ਦੇ ਸਕਦਾ ਹੈ ਪਰ ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਤੂੰ ਮੈਨੂੰ ਰਾਜ ਵੀ ਦੇ ਦੇਵੇਂ ਤਾਂ ਇਹਦੇ ਵਿੱਚ ਕਿਹੜੀ ਵਡਿਆਈ ਵਾਲੀ ਗੱਲ ਹੈ। ਜੋ ਭੀਖ ਮੰਗਾਵੇਂ ਤਾਂ ਕਿਆ ਘੱਟ ਜਾਈ, ਜੇ ਤੂੰ ਮੇਰੇ ਪਾਸੋਂ ਭਿਖਿਆ ਵੀ ਮੰਗਵਾਵੇਂ, ਮੈਨੂੰ ਭਿਖਾਰੀ ਵੀ ਬਣਾ ਦੇਵੇਂ, ਗਰੀਬ ਵੀ ਬਣਾ ਦੇਵੇਂ, ਮੰਗ ਮੰਗ ਕੇ ਖਾਣ ਵਾਲਾ ਵੀ ਬਣਾ ਦੇਵੇਂ ਤਾਂ ਇਹਦੇ ਵਿੱਚ ਮੇਰਾ ਕੀ ਘੱਟ ਜਾਵੇਗਾ, ਕੁਝ ਵੀ ਨਹੀਂ। ਕਿਉਂਕਿ ਭਗਤ ਤਾਂ ਵਾਹਿਗੁਰੂ ਦੇ ਭਾਣੇ ਵਿੱਚ ਹੀ ਖੁਸ਼ ਰਹਿੰਦਾ ਹੈ। ਤੂੰ ਹਰ ਭਜ ਮਨ ਮੇਰੇ ਪਦ ਨਿਰਬਾਣ ਬਹੁਰ ਨਾ ਹੋਏ ਤੇਰਾ ਆਵਣ ਜਾਣ ਰਹਾਓ। ਐ ਮੇਰੇ ਮਨ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ ਇਹਦੇ ਨਾਲ ਤੈਨੂੰ ਨਿਰਬਾਣ ਪਦ ਤੁਰਿਆ ਪਦ ਪ੍ਰਾਪਤ ਹੋ ਜਾਵੇਗਾ ਤੇ ਉਸਨੂੰ ਪ੍ਰਾਪਤ ਕਰਕੇ ਫਿਰ ਦੁਬਾਰਾ ਮੁੜ ਕੇ ਤੇਰਾ ਆਵਾਗਮਨ ਨਹੀਂ ਹੋਵੇਗਾ, 84 ਦਾ ਚੱਕਰ ਮਿਟ ਜਾਵੇਗਾ। ਰਹਾਓ ਵਿਸਰਾਮ ਦੇਖੀ ਅੱਗੇ ਭਗਤ ਜੀ ਫਰਮਾਉਂਦੇ ਹਨ ਸਭ ਤੈ ਉਪਾਈ ਭਰਮ ਭੁਲਾਈ ਜਿਸ ਤੂੰ ਦੇਵੈ ਹੈ ਤਿਸਹਿ ਬੁਝਾਈ। ਹੇ ਵਾਹਿਗੁਰੂ ਸਭ ਤੈ ਉਪਾਈ ਸਾਰੀ ਸ੍ਰਿਸ਼ਟੀ ਸਾਰੀ ਖਲਕਤ ਤੂੰ ਆਪ ਪੈਦਾ ਕੀਤੀ ਹੈ ਤੇ ਭਰਮ ਭੁਲਾਈ ਤੇ ਆਪ ਹੀ ਸਾਰੀ ਭਰਮ ਦੇ ਵਿੱਚ ਭੁਲਾ ਛੱਡੀ ਹੈ ਕਿਉਂਕਿ ਸਾਰੀ ਸ੍ਰਿਸ਼ਟੀ ਹੀ ਭਰਮ ਦੇ ਵਿੱਚ ਭੁੱਲੀ ਹੋਈ ਹੈ। ਜਿਸ ਤੂੰ ਦੇਵੈ ਹੈ ਤਿਸਹਿ ਬੁਝਾਈ ਜਿਸਨੂੰ ਤੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦੇਵੇਂ ਤਿਸਹਿ ਬੁਝਾਈ ਉਹਨਾਂ ਨੂੰ ਹਰ ਗੱਲ ਦੀ ਸਮਝ ਆ ਜਾਂਦੀ ਹੈ, ਉਹਨਾਂ ਨੂੰ ਹਰ ਭੇਤ ਖੁੱਲ ਜਾਂਦਾ ਹੈ। ਸਤਿਗੁਰ ਮਿਲੇ ਤਾਂ ਸਹਿਸਾ ਜਾਈ ਕਿਸ ਹਉ ਪੂਜੋ ਦੂਜਾ ਨਜ਼ਰ ਨਾ ਆਏ। ਲੋ ਅਸਲੀ ਗੱਲ ਇਹ ਹੈ ਹਜ਼ੂਰ ਕਹਿੰਦੇ ਨੇ ਜਦੋਂ ਸੱਚਾ ਸਤਿਗੁਰੂ ਮਿਲਦਾ ਹੈ ਉਹਦੀ ਕਿਰਪਾ ਦੇ ਨਾਲ ਤਾਂ ਸਹਿਸਾ ਜਾਈ। ਜਿਹੜਾ ਅਸਲੀ ਸੰਸਾ ਹੈ, ਭਰਮ ਹੈ, ਕੋਈ ਵਹਿਮ ਹੈ, ਉਹ ਸਾਰਾ ਹੀ ਚਲਿਆ ਜਾਂਦਾ ਹੈ। ਭਾਵ ਪੂਰੇ ਗੁਰੂ ਹੀ ਸਾਡੇ ਸੰਸੇ ਭਰਮ ਨੂੰ ਦੂਰ ਕਰਦੇ ਹਨ। ਕਿਸ ਹਉ ਪੂਜੋ ਤੇ ਹੁਣ ਜਦੋਂ ਗੁਰੂ ਨੇ ਸਾਡਾ ਸਾਰਾ ਪਰਮ ਸੰਸਾਰ ਦੂਰ ਕਰ ਦਿੱਤਾ ਹੈ ਤੇ ਹੁਣ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰ ਰਹੇ ਹਾਂ, ਅਸੀਂ ਉਸ ਨੂੰ ਛੱਡ ਕੇ ਕਿਸ ਹਉ ਪੂਜੋ, ਹੋਰ ਕਿਸੇ ਨੂੰ ਕਿਉਂ ਪੂਜੀਏ, ਦੂਜਾ ਨਦਰ ਨਾ ਆਈ, ਹੋਰ ਸਾਨੂੰ ਦੂਜਾ ਕੋਈ ਦਿਸਦਾ ਹੀ ਨਹੀਂ ਹੈ। ਏਕੈ ਪਾਥਰ ਕੀਜੈ ਪਾਓ, ਦੂਜੈ ਪਾਥਰ ਧਰੀਐ ਪਾਓ। ਲੋਕ ਕੋਈ ਆ ਕੇ ਪੱਥਰਾਂ ਦਾ ਪੂਜਕ ਭਗਤ ਜੀ ਨੂੰ ਕਹਿਣ ਲੱਗਾ, ਭਗਤ ਜੀ ਤੁਸੀਂ ਅੱਗੇ ਮੂਰਤੀਆਂ ਦੀ ਪੂਜਾ ਕਰਦੇ ਸੀ ਤੇ ਤੁਸੀਂ ਹੁਣ ਉਹ ਕਿਉਂ ਛੱਡ ਦਿੱਤੀ ਹੈ, ਇਹਦਾ ਕੀ ਕਾਰਨ ਹੈ? ਤਾਂ ਭਗਤ ਜੀ ਕਹਿੰਦੇ ਨੇ, ਸਾਨੂੰ ਪੂਰੇ ਗੁਰੂ ਦੀ ਕਿਰਪਾ ਦੁਆਰਾ ਵਾਹਿਗੁਰੂ ਦਾ ਯਥਾਰਥ ਗਿਆਨ ਪ੍ਰਾਪਤ ਹੋ ਗਿਆ ਹੈ, ਇਸ ਲਈ ਸਾਨੂੰ ਤੇ ਸਿਵਾਏ ਅਕਾਲ ਪੁਰਖ ਤੋਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ। ਜਿਸ ਪੱਥਰ ਪੂਜਾ ਦੀ ਗੱਲ ਤੂੰ ਕਰਦਾ ਉਹਦੇ ਬਾਰੇ ਸੋਚ। ਏਕੈ ਪਾਥਰ ਕੀਜੈ ਪਾਓ, ਇੱਕ ਉਹ ਪੱਥਰ ਹੈ ਜਿਹਦੇ ਨਾਲ ਤੂੰ ਪ੍ਰੇਮ ਕਰਦਾ, ਭਾਵ ਉਹ ਪੱਥਰ ਨੂੰ ਤਰਾਸ਼ ਕੇ ਜਿਹਦੇ ਵਿੱਚ ਕੋਈ ਨਾ ਕੋਈ ਮੂਰਤੀ ਘੜੀ ਜਾਂਦੀ ਹੈ, ਉਸ ਪੱਥਰ ਦੇ ਨਾਲ ਤੂੰ ਪ੍ਰੇਮ ਕਰਦਾ। ਹਿੰਦੂ ਲੋਕ ਮੂਰਤੀਆਂ ਦੀ ਪੱਥਰਾਂ ਦੀ ਪੂਜਾ ਕਰਦੇ ਹਨ, ਦੂਜਾ ਪਾਥਰ ਧਰੀਐ ਪਾਓ, ਪਰ ਦੂਜੇ ਪਾਸੇ ਉਹੀ ਪੱਥਰ ਹੁੰਦਾ ਹੈ, ਉਹਦੇ ਉੱਤੇ ਤੁਸੀਂ ਪੈਰ ਰੱਖ ਕੇ ਲੰਘ ਜਾਂਦੇ ਹਾਂ। ਪੱਥਰ ਤਾਂ ਅਕਸਰ ਪੱਥਰ ਹੀ ਹੈ, ਇੱਕ ਪੱਥਰ ਨੂੰ ਅਸੀਂ ਮੱਥਾ ਟੇਕਦੇ ਹਾਂ, ਉਹਦੇ ਨਾਲ ਪਿਆਰ ਕਰਦੇ ਹਾਂ, ਦੂਜੇ ਪੱਥਰ ਤੇ ਪੈਰ ਰੱਖ ਕੇ ਲੰਘ ਜਾਂਦੇ ਹਾਂ, ਉਹਦਾ ਅਪਮਾਨ ਕਰਦੇ ਹਾਂ। ਭਗਤ ਜੀ ਕਹਿੰਦੇ ਨੇ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਉਹ ਅੱਗੋਂ ਮੂਰਤੀ ਪੂਜਕ ਕਹਿਣ ਲੱਗਾ, ਨਹੀਂ ਜੀ, ਉਹ ਜਿਹੜਾ ਮੂਰਤੀ ਵਾਲਾ ਪੱਥਰ ਹੈ ਉਹ ਤੇ ਦੇਵਤਾ ਹੈ, ਇਸ ਲਈ ਅਸੀਂ ਉਹਦੀ ਪੂਜਾ ਕਰਦੇ ਹਾਂ, ਉਹਦੇ ਨਾਲ ਪਿਆਰ ਕਰਦੇ ਹਾਂ। ਤਾਂ ਭਗਤ ਜੀ ਉਹਦੇ ਉੱਤੇ ਫੇਰ ਅੱਗੇ ਸਵਾਲ ਕਰਦੇ ਨੇ, ਜੇ ਉਹ ਦਿਓ, ਜੇ ਉਹ ਪੱਥਰ ਦੇਵਤਾ ਹੋ ਸਕਦਾ ਹੈ ਤਾਂ ਉਹ ਵੀ ਦੇਵਾ, ਤੇ ਫਿਰ ਉਹ ਦੂਜਾ ਪੱਥਰ ਵੀ ਦੇਵਤਾ ਹੋਣਾ ਚਾਹੀਦਾ, ਜਿਸ ਉੱਤੇ ਪੈਰ ਰੱਖਦੇ ਹੋ ਉਹਦੇ ਵਿੱਚ ਵੀ ਤੇ ਰੱਬ ਵਾਸੀ ਰਿਹਾ ਹੈ ਨਾ। ਜੇ ਉਹ ਮੂਰਤੀ ਵਾਲਾ ਪੱਥਰ ਦੇਵਤਾ ਹੋ ਸਕਦਾ ਤੇ ਫਿਰ ਉਹ ਵੀ ਦੇਵਤਾ ਮੰਨਣਾ ਚਾਹੀਦਾ ਹੈ। ਪਰ ਭਗਤ ਜੀ ਕਹਿੰਦੇ ਨੇ, ਅਸੀਂ ਤੇ ਹੁਣ ਮੂਰਤੀ ਪੂਜਾ ਛੱਡ ਕੇ ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਭਗਤ ਨਾਮਦੇਵ ਜੀ ਆਖਦੇ ਨੇ ਵੀ ਮੈਂ ਤੇ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਵਿੱਚ ਲੱਗ ਗਿਆ ਹਾਂ, ਅਸਲੀ ਰੱਬ ਦੀ ਸੇਵਾ ਭਗਤੀ ਵਿੱਚ ਲੱਗ ਗਿਆ ਹਾਂ, ਕਿਉਂਕਿ ਜਿੰਨਾ ਚਿਰ ਤੱਕ ਅਸਲੀ ਵਾਹਿਗੁਰੂ ਦੇ ਦਰਸ਼ਨ ਦੀਦਾਰ ਨਹੀਂ ਹੁੰਦੇ ਉਨਾ ਚਿਰ ਤੱਕ ਮਨੁੱਖ ਭਰਮ ਦੇ ਵਿੱਚ ਪਿਆ ਹੋਇਆ ਮੂਰਤੀਆਂ ਦੀ ਪੂਜਾ ਕਰਦਾ ਹੈ, ਜਿਵੇਂ ਛੋਟੇ ਬੱਚੇ ਜਿਨ੍ਹਾਂ ਨੂੰ ਹਾਲੇ ਪੜ੍ਹਨਾ ਨਹੀਂ ਆਉਂਦਾ, ਅੱਖਰਾਂ ਦੀ ਸਮਝ ਨਹੀਂ ਹੁੰਦੀ, ਤੇ ਫਿਰ ਉਹ ਮੂਰਤੀਆਂ ਦੇ ਨਾਲ ਫੋਟੋਆਂ ਲਾ ਲਾ ਕੇ ਉਹਨਾਂ ਨੂੰ ਸਮਝਾਇਆ ਜਾਂਦਾ ਹੈ, ਤੇ ਫਿਰ ਉਹ ਮੂਰਤੀਆਂ ਨੂੰ ਦੇਖ ਕੇ ਫੋਟੋਆਂ ਨੂੰ ਦੇਖ ਦੇਖ ਕੇ ਹੌਲੀ ਹੌਲੀ ਪੜ੍ਹਨਾ ਸਿੱਖਦੇ ਨੇ, ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਉਹ ਪਹਿਲੇ ਬਾਲ ਉਪਦੇਸ਼ ਨੂੰ ਛੱਡ ਦਿੰਦੇ ਨੇ, ਫਿਰ ਬਿਨਾਂ ਹੀ ਫੋਟੋਆਂ ਤੋਂ ਬੁੱਕਾਂ ਪੜ੍ਹਨ ਲੱਗ ਜਾਂਦੇ ਹਨ। ਲੋ ਭਗਤ ਜੀ ਕਹਿੰਦੇ ਨੇ, ਜਿਹੜੀ ਪੱਥਰਾਂ ਦੀ ਪੂਜਾ ਹੈ, ਮੂਰਤੀਆਂ ਦੀ ਪੂਜਾ ਹੈ, ਇਹ ਤੇ ਸ਼ੁਰੂ ਵਿੱਚ ਜਿਨ੍ਹਾਂ ਨੂੰ ਨਹੀਂ ਕਿਸੇ ਬਾਰੇ ਪਰਮੇਸ਼ਰ ਬਾਰੇ ਗਿਆਨ ਹੁੰਦਾ ਉਹਦੀ ਗੱਲ ਹੁੰਦੀ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੀ ਹੈ, ਜਿਵੇਂ ਹੁਣ ਫਰਜ਼ ਕਰੋ ਇਹ ਮਨੁੱਖ ਆਪਣੇ ਕਿਸੇ ਰਿਸ਼ਤੇਦਾਰ ਦੀ ਫੋਟੋ ਘਰ ਦੇ ਵਿੱਚ ਲਾ ਕੇ ਉਹਨੂੰ ਤੋਹਫ ਦੇ ਕਰੀ ਜਾਵੇ, ਤੇ ਉਹਦਾ ਉਹੀ ਰਿਸ਼ਤੇਦਾਰ ਉਹਦੇ ਘਰ ਦੇ ਵਿੱਚ ਆ ਕੇ ਬੈਠ ਜਾਵੇ, ਉਹਨੂੰ ਚਾਹ ਪਾਣੀ ਮਨਾ ਛਕਾਵੇ, ਇਹ ਗੱਲ ਸੋਭਾ ਥੋੜਾ ਦਿੰਦੀ ਹੈ। ਇਸੇ ਤਰ੍ਹਾਂ ਬਈ ਇਹ ਜਿਹੜੀ ਮੂਰਤੀ ਪੂਜਾ ਹੈ, ਨਕਲੀ ਮੂਰਤ ਅਸਲੀ ਨਾ, ਇਹ ਤੇ ਭਾਈ ਨਕਲੀ ਹੈ, ਇਸ ਲਈ ਜਿਨ੍ਹਾਂ ਨੂੰ ਅਸਲੀ ਰੱਬ ਦਾ ਪਤਾ ਲੱਗ ਜਾਂਦਾ ਹੈ ਫਿਰ ਉਹ ਕਦੇ ਮੂਰਤੀ ਪੂਜਾ ਦੇ ਵਿੱਚ ਨਹੀਂ ਲੱਗਦੇ, ਤੇ ਉਹ ਮੂਰਤੀ ਪੱਥਰ ਦੀ ਵੀ ਹੋ ਸਕਦੀ ਹੈ, ਉਹ ਮੂਰਤੀ ਕਾਗਜ਼ ਦੇ ਉੱਪਰ ਵੀ ਉੱਕਰੀ ਹੋ ਸਕਦੀ ਹੈ, ਉਹ ਕਿਸੇ ਧਾਤ ਦੀ ਵੀ ਹੋ ਸਕਦੀ ਹੈ, ਪਰ ਗੁਰਮਤ ਵਿੱਚ ਮੂਰਤੀ ਪੂਜਾ ਦਾ ਖੰਡਨ ਹੈ। ਬਲਕਿ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੂਰਤ ਗੁਰ ਸ਼ਬਦ ਹੈ, ਅਸਲੀ ਗੁਰੂ ਦੀ ਮੂਰਤੀ, ਗੁਰੂ ਦੀ ਤਸਵੀਰ ਗੁਰੂ ਕੇ ਸ਼ਬਦ ਵਿੱਚ ਹੈ, ਤੁਸੀਂ ਸ਼ਬਦ ਨਾਲ ਜੁੜਨਾ, ਬਾਣੀ ਨਾਲ ਜੁੜਨਾ ਹੈ। ਤੇ ਭਗਤ ਨਾਮਦੇਵ ਜੀ ਵੀ ਇਹੀ ਗੱਲ ਆਖਦੇ ਨੇ, ਕਹਿ ਨਾਮਦੇਵ ਹਮ ਹਰ ਕੀ ਸੇਵਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਮੈਂ ਤੇ ਹੁਣ ਅਸਲੀ ਵਾਹਿਗੁਰੂ ਦੀ ਸੇਵਾ ਕਰ ਰਿਹਾ ਹਾਂ, ਹੁਣ ਮੈਂ ਪੱਥਰਾਂ ਦਾ ਪੁਜਾਰੀ ਨਹੀਂ, ਨਕਲੀ ਮੂਰਤਾਂ ਦਾ ਪੁਜਾਰੀ ਨਹੀਂ, ਮੈਂ ਅਸਲੀ ਰੱਬ ਦੀ ਹੁਣ ਸੇਵਾ ਕਰ ਰਿਹਾ ਹਾਂ। ਗੁਜਰੀ ਕਰ ਪਹਿਲਾ ਮਲੈ ਨਾ ਲਾਸ਼ ਪਾਰ ਮਲੋ ਪਰਮ ਲਿਓ ਬੈਠੋ ਰੀ ਆਏ। ਲੋ ਹੁਣ ਗੁਜਰੀ ਰਾਗ ਵਿੱਚ ਪਹਿਲੇ ਕਾਰ ਸੁਰਤਾਲ ਦੇ ਵਿੱਚ ਇਹ ਅਗਲਾ ਸ਼ਬਦ ਭਗਤ ਨਾਮਦੇਵ ਜੀ ਨੇ ਉਚਾਰਨ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਨੇ ਕੌਣ ਕਹੇ ਕਿਨ ਬੁਝੀਏ ਰਮਈਆ ਆਕੁਲ ਰੀ ਬਾਈ। ਕਿਸੇ ਬੇਬੇ ਨੂੰ ਰੀ ਬਾਈ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਬਾਈ ਇਸਤਰੀ ਨੂੰ ਕਹਿੰਦੇ ਨੇ। ਕੌਣ ਕਹੇ ਕਿਨ ਬੁਝੀਏ, ਭਗਤ ਨਾਮਦੇਵ ਜੀ ਕਹਿੰਦੇ ਨੇ ਵੀ ਕੌਣ ਇਹ ਗੱਲ ਕਹਿੰਦਾ ਹੈ ਵੀ ਵਾਹਿਗੁਰੂ ਪਰਮੇਸ਼ਰ ਨੂੰ ਮੈਂ ਦੇਖਿਆ ਹੈ, ਕਿਨ ਬੁਝੀਆ ਤੇ ਕਿਸਨੇ ਉਹਨੂੰ ਸਮਝਿਆ ਹੈ। ਰਮਈਆ ਆਕੁਲ ਰੀ ਬਾਈ, ਹੇ ਬਾਈ ਹੇ ਇਸਤਰੀ ਹੇ ਬੀਬੀ, ਉਹ ਆਕੁਲ ਜੋ ਕੁਲਾਂ ਤੋਂ ਰਹਿਤ ਅਕਾਲ ਪੁਰਖ ਹੈ, ਰਮਈਆ ਉਹ ਸਾਰੇ ਹੀ ਰਮਿਆ ਹੋਇਆ, ਉਹ ਅਕਾਲ ਪੁਰਖ ਵਾਹਿਗੁਰੂ ਸਰਵ ਵਿਆਪਕ ਹੈ, ਉਹਦੇ ਬਾਰੇ ਕੌਣ ਕਹਿੰਦਾ ਹੈ ਵੀ ਉਹ ਮੂਰਤੀਆਂ ਦੇ ਵਿੱਚ ਹੈ, ਕੌਣ ਹੈ ਤੇ ਕਿਸਨੇ ਉਹਨੂੰ ਅਸਲੀ ਰੂਪ ਦੇ ਵਿੱਚ ਸਮਝਿਆ ਹੈ, ਐਸਾ ਕੋਈ ਵਿਰਲਾ ਹੀ ਤੁਹਾਨੂੰ ਮਿਲੇਗਾ। ਲੋ ਭਗਤ ਜੀ ਕਹਿੰਦੇ ਨੇ ਜਿਵੇਂ ਅਸੀਂ ਸਮਝਿਆ ਹੈ ਉਸ ਪਰਮਾਤਮਾ ਨੂੰ, ਉਹ ਤੁਹਾਨੂੰ ਦੱਸਦੇ ਹਾਂ। ਮਲੈ ਨਾ ਲਾਸ਼ ਪਾਰ ਮਲੋ ਪਰਮ ਲਿਓ ਬੈਠੋ ਰੀ ਆਏ। ਮਲੈ ਨਾ ਲਾਸ਼ ਪਾਰ ਮਲੋ, ਉਹ ਮੈਲ ਤੋਂ ਪਰੇ ਭਾਵ ਬਹੁਤ ਨਿਰਮਲ, ਬਹੁਤ ਪਵਿੱਤਰ, ਬਹੁਤ ਉੱਜਲ ਰੂਪ ਹੈ। ਮਲੈ ਨਾ ਲਾਸ਼ ਉਹਦੇ ਉੱਤੇ ਕੋਈ ਵੀ ਮੈਲ ਦਾ ਲਾਸ਼ਾ ਦਾ ਅਰਥ ਕੋਈ ਨਿਸ਼ਾਨ ਨਹੀਂ ਹੈ। ਉਹ ਵਾਹਿਗੁਰੂ ਐਸਾ ਉੱਜਲ ਰੂਪ ਹੈ, ਉਹਦੇ ਸਰੂਪ ਦੇ ਉੱਪਰ ਕੋਈ ਮੈਲ ਦਾ ਦਾਗ ਨਹੀਂ ਹੈ। ਪਰਮ ਲਿਓ ਬੈਠੋ ਰੀ ਆਈ, ਪਰਮ ਲਿਓ ਦਾ ਅਰਥ ਹੈ ਚੰਦਨ। ਜਿਵੇਂ ਚੰਦਨ ਦੇ ਵਿੱਚ ਆ ਕੇ ਵਾਸ਼ਨਾ ਬੈਠ ਜਾਂਦੀ ਹੈ, ਇਸੇ ਤਰ੍ਹਾਂ ਉਹ ਚੰਦਨ ਦੀ ਵਾਸ਼ਨਾ ਵਾਂਗ ਵਾਹਿਗੁਰੂ ਪਰਮੇਸ਼ਰ ਸਾਰੇ ਜੀਵਾਂ ਦੇ ਅੰਦਰ ਆ ਕੇ ਬੈਠਾ ਹੈ। ਹੇ ਭੈਣੇ ਹੇ ਇਸਤਰੀ, ਆਵਤ ਕਿਨੈ ਨਾ ਪੇਖਿਆ ਕਵਨੈ ਜਾਣੈ ਰੀ ਬਾਈ। ਹੇ ਇਸਤਰੀ ਹੇ ਬੀਬੀ, ਉਸ ਵਾਹਿਗੁਰੂ ਪਰਮੇਸ਼ਰ ਨੂੰ ਆਉਂਦੇ ਹੋਏ ਨੂੰ ਵੀ ਕਿਸੇ ਨੇ ਨਹੀਂ ਦੇਖਿਆ, ਤੇ ਕਵਨੈ ਜਾਣੈ ਰੀ ਬਾਈ, ਹੇ ਇਸਤਰੀ ਦੱਸੋ ਹੁਣ ਉਸਨੂੰ ਹੋਰ ਕਿਵੇਂ ਕੋਈ ਜਾਣ ਸਕਦਾ ਹੈ। ਭਗਤ ਕਬੀਰ ਜੀ ਨੇ ਚੰਦਨ ਦਾ ਦ੍ਰਿਸ਼ਟਾਂਤ ਦਿੱਤਾ ਵੀ ਚੰਦਨ ਵਿੱਚ ਵਾਸ਼ਨਾ ਕਦੋਂ ਆ ਕੇ ਪ੍ਰਵੇਸ਼ ਹੁੰਦੀ ਕੋਈ ਦੱਸ ਸਕਦਾ, ਉਹਦੇ ਬਾਰੇ ਨਹੀਂ ਪਤਾ ਲੱਗ ਸਕਦਾ। ਚੰਦਨ ਦੇ ਵਿੱਚ ਵਾਸ਼ਨਾ ਕਦੋਂ ਆ ਕੇ ਵਸਦੀ ਹੈ, ਫੁੱਲ ਵਿੱਚ ਮਹਿਕ ਕਦੋਂ ਆ ਕੇ ਵਸਦੀ ਹੈ, ਜਿਵੇਂ ਉਹਦੇ ਬਾਰੇ ਨਹੀਂ ਕਿਸੇ ਨੂੰ ਪਤਾ ਲੱਗ ਸਕਦਾ, ਇਸੇ ਤਰ੍ਹਾਂ ਵਾਹਿਗੁਰੂ ਕਦੋਂ ਆ ਕੇ ਸਾਡੇ ਹਿਰਦੇ ਵਿੱਚ ਸਾਡੇ ਸਰੀਰ ਵਿੱਚ ਵਸਦਾ ਹੈ, ਇਹਦੇ ਬਾਰੇ ਵੀ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਦਾ। ਆਵਤ ਕਿਨੈ ਨਾ ਪੇਖਿਓ ਕਵਨਾ ਜਾਣਾ ਰੀ ਬਾਈ, ਹੇ ਬਾਈ ਹੇ ਇਸਤਰੀ ਹੇ ਬੀਬੀ ਹੇ ਭੈਣੇ, ਉਸ ਵਾਹਿਗੁਰੂ ਨੂੰ ਵੀ ਆਉਂਦਿਆਂ ਹੋਇਆਂ ਕਿਸੇ ਨੇ ਨਹੀਂ ਵੇਖਿਆ ਤੇ ਨਾ ਹੀ ਉਹਦੇ ਬਾਰੇ ਕੋਈ ਜਾਣ ਸਕਦਾ ਕਿ ਉਹ ਜਾਂਦਾ ਕਦੋਂ ਹੈ। ਕੌਣ ਕਹੇ ਕਿਨ ਬੁਝੀਐ ਰਮਈਆ ਆਕੁਲ ਰੀ ਬਾਈ, ਹੇ ਬੀਬੀ ਹੇ ਭੈਣੇ, ਕੌਣ ਕਹੇ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਕੌਣ ਕਹਿੰਦਾ ਹੈ ਕਿ ਮੈਂ ਉਸ ਨੂੰ ਵੇਖਿਆ ਹੈ, ਕਿਨ ਬੁਝੀਐ ਤੇ ਕਿਸਨੇ ਉਹਨੂੰ ਸਮਝਿਆ ਹੈ। ਰਮਈਆ ਆਕੁਲ ਰੀ ਬਾਈ, ਉਹ ਵਾਹਿਗੁਰੂ ਪਰਮੇਸ਼ਰ ਆਕੁਲ ਜੋ ਕੁਲਾਂ ਤੋਂ ਰਹਿਤ ਹੈ, ਉਹ ਸਾਰੇ ਥਾਵਾਂ ਤੇ ਰਮਈਆ ਰਮਿਆ ਹੋਇਆ ਹੈ, ਸਰਵ ਵਿਆਪਕ ਹੈ, ਉਹਦੇ ਬਾਰੇ ਕੌਣ ਕਹਿੰਦਾ ਮੈਂ ਜਾਣਦਾ ਹਾਂ, ਤੇ ਕੌਣ ਇਸ ਗੱਲ ਨੂੰ ਸਮਝਦਾ ਵੀ ਕਦੋਂ ਆ ਕੇ ਉਹ ਨਿਵਾਸ ਕਰਦਾ ਹੈ, ਇਹਦੇ ਬਾਰੇ ਕੋਈ ਕੁਛ ਨਹੀਂ ਪਤਾ ਲੱਗ ਸਕਦਾ। ਰਹਾਉ ਵਿਸਰਾਮ ਦੇ ਕੇ ਲੋ ਭਗਤ ਜੀ ਅੱਗੇ ਬੜੀਆਂ ਸੁੰਦਰ ਉਦਾਹਰਣਾਂ ਦਿੰਦੇ ਹਨ। ਜਿਉ ਆਕਾਸ਼ ਪੰਖੀ ਅਲੋ ਖੋਜ ਨਿਰਖਿਓ ਨਾ ਜਾਏ। ਲੋਕ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਵੀ ਜਦੋਂ ਸਾਡੇ ਅੰਦਰ ਆ ਕੇ ਪ੍ਰਵੇਸ਼ ਹੁੰਦਾ ਹੈ, ਉਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਸਕਦਾ। ਲੋ ਭਗਤ ਜੀ ਬਾਹਰਲੀਆਂ ਉਦਾਹਰਣਾਂ ਦਿੰਦੇ ਨੇ, ਜਿਉ ਆਕਾਸ਼ ਪੰਖੀ ਅਲੋ, ਜਿਵੇਂ ਕੋਈ ਪੰਖੀ ਅਲੋ ਦਾ ਅਰਥ ਹੈ ਪੰਛੀ, ਜਿਵੇਂ ਕੋਈ ਪਰਿੰਦਾ ਆਕਾਸ਼ ਦੇ ਵਿੱਚ ਉੱਡਦਾ ਹੈ, ਕੋਈ ਪੰਛੀ ਆਕਾਸ਼ ਵਿੱਚ ਉੱਡਦਾ ਹੈ। ਖੋਜ ਨਿਰਖਿਓ ਨਾ ਜਾਈ, ਖੋਜ ਦਾ ਅਰਥ ਹੈ ਉਹਦਾ ਕੋਈ ਪੈਰ, ਕੋਈ ਉਹਦਾ ਨਿਸ਼ਾਨ ਕਿਸੇ ਨੂੰ ਨਹੀਂ ਦੇਖਣ ਨੂੰ ਮਿਲਦਾ। ਜਦੋਂ ਪੰਛੀ ਆਕਾਸ਼ ਵਿੱਚ ਉੱਡਦਾ ਹੈ, ਉਹਦਾ ਕੋਈ ਪੈਰ ਦਾ ਨਿਸ਼ਾਨ ਕਿਧਰੇ ਸਾਨੂੰ ਦਿਖਾਈ ਦਿੰਦਾ? ਨਹੀਂ ਦਿੰਦਾ। ਦੂਸਰਾ ਦ੍ਰਿਸ਼ਟਾਂਤ ਦਿੰਦੇ ਹਨ, ਜਿਉ ਜਲ ਮੱਝ ਮਾਛਲੋ ਮਾਰਗ ਪੇਖਣੋ ਨਾ ਜਾਏ। ਜਿਵੇਂ ਪਾਣੀ ਦੇ ਵਿੱਚ ਮਾਛਲੋ ਦਾ ਅਰਥ ਮੱਛੀ ਨਿਵਾਸ ਕਰਦੀ ਹੈ, ਜਾਂ ਮਾਛਲੋ ਪੁਲਿੰਗ ਸ਼ਬਦ ਵੀ ਮੱਛ ਵੀ ਪਾਣੀ ਦੇ ਵਿੱਚ ਹੀ ਰਹਿੰਦਾ ਹੈ। ਜਿਉਂ ਜਲ ਮੱਝ ਹੈ ਮਾਛਲੋ, ਜਿਵੇਂ ਪਾਣੀ ਦੇ ਵਿੱਚ ਕੋਈ ਮੱਛ ਰਹਿੰਦਾ ਹੈ। ਮਾਰਗ ਪੇਖਣੋਂ ਨਾ ਜਾਈ, ਤੇ ਪਾਣੀ ਵਿੱਚ ਕਿਹੜਾ ਕੋਈ ਰਸਤਾ ਨਜ਼ਰ ਆਉਂਦਾ ਹੈ? ਤੇ ਜਦੋਂ ਮੱਛੀ ਪਾਣੀ ਵਿੱਚ ਤੈਰਦੀ ਹੈ ਤੇ ਆਪਣੇ ਆਪ ਹੀ ਰਸਤਾ ਬਣਦਾ ਜਾਂਦਾ ਹੈ। ਪਹਿਲਾਂ ਤੇ ਕੋਈ ਨਹੀਂ ਦਿਸਦਾ, ਨਾ ਆਕਾਸ਼ ਵਿੱਚ ਕੋਈ ਰਸਤਾ ਦਿਖਾਈ ਦਿੰਦਾ ਹੈ, ਨਾ ਹੀ ਪਾਣੀ ਵਿੱਚ। ਪਾਣੀ ਵਿੱਚ ਮੱਛੀ ਰਹਿੰਦੀ, ਉੱਥੇ ਵੀ ਕੋਈ ਰਸਤਾ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਗੁਪਤ ਰੂਪ ਹੋ ਕੇ ਸਭ ਦੇ ਅੰਦਰ ਆ ਕੇ ਵਸਿਆ ਹੋਇਆ ਹੈ, ਤੇ ਜਿਹੜਾ ਉਸਦੀ ਪ੍ਰਾਪਤੀ ਦਾ ਰਸਤਾ ਹੈ ਉਹ ਵੀ ਬੜਾ ਸੂਖਮ ਹੈ। ਉਹ ਵੀ ਹਵਾਈ ਮਾਰਗ ਹੈ, ਉਹ ਵੀ ਜਲ ਮਾਰਗ ਵਾਂਗ ਹੈ। ਜਿਵੇਂ ਜਿਵੇਂ ਕੋਈ ਜਗਿਆਸੂ ਉਸ ਰਸਤੇ ਤੇ ਚੱਲਦਾ ਹੈ, ਆਪਣੇ ਆਪ ਹੀ ਉਹ ਰਸਤਾ ਬਣਦਾ ਜਾਂਦਾ ਹੈ। ਜੇ ਕੋਈ ਇਹ ਆਖੇ ਵੀ ਮੈਨੂੰ ਵਾਹਿਗੁਰੂ ਪਰਮੇਸ਼ਰ ਦੇ ਬਾਰੇ, ਉਹਦੇ ਮਿਲਣ ਦੇ ਰਸਤੇ ਬਾਰੇ ਦੱਸੋ ਵੀ ਉਹ ਰਸਤਾ ਕਿਹੜਾ ਹੈ, ਉਹਦੇ ਕਿੰਨੇ ਮੀਲ ਨੇ, ਕਿੰਨੇ ਉੱਥੇ ਨਿਸ਼ਾਨ ਨੇ, ਕਿੰਨੇ ਐਰੋ ਲੱਗੇ ਹੋਏ ਨੇ, ਇਹਦੇ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਜਿਹੜਾ ਜ਼ਮੀਨੀ ਰਸਤਾ ਹੁੰਦਾ ਉਹਦੇ ਉੱਤੇ ਤਾਂ ਮੀਲ ਪੱਥਰ ਵੀ ਲੱਗੇ ਹੁੰਦੇ ਨੇ, ਸਾਈਨ ਬੋਰਡ ਵੀ ਲੱਗੇ ਹੁੰਦੇ ਨੇ, ਔਰ ਉਹਦੇ ਬਾਰੇ ਤੇ ਹਰ ਮਨੁੱਖ ਨੂੰ ਪਤਾ ਲੱਗ ਜਾਂਦਾ ਪੜ੍ਹ ਕੇ। ਪਰ ਜਿਹੜਾ ਹਵਾਈ ਮਾਰਗ ਹੈ, ਆਕਾਸ਼ ਦੇ ਵਿੱਚ ਕੋਈ ਸਾਨੂੰ ਸਾਈਨ ਬੋਰਡ ਦਿਖਾਈ ਨਹੀਂ ਦਿੰਦਾ, ਨਾ ਹੀ ਪਾਣੀ ਦੇ ਵਿੱਚ ਕੋਈ ਸਾਨੂੰ ਸਾਈਨ ਬੋਰਡ ਦਿਖਾਈ ਦਿੰਦਾ। ਪਰ ਜਿਵੇਂ ਜਿਵੇਂ ਪੰਛੀ ਉੱਡਦੇ ਨੇ, ਜਿਵੇਂ ਜਿਵੇਂ ਮੱਛੀਆਂ ਤੈਰਦੀਆਂ ਨੇ, ਆਪਣੇ ਆਪ ਹੀ ਰਸਤਾ ਬਣਦਾ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਨੂੰ ਮਿਲਣ ਦੇ ਪੰਧ ਹੀ ਜਿਵੇਂ ਜਿਵੇਂ ਉਸ ਰਸਤੇ ਤੇ ਚੱਲਦੇ ਨੇ, ਆਪਣੇ ਆਪ ਹੀ ਉਹ ਰਸਤਾ ਖੁੱਲਦਾ ਜਾਂਦਾ ਹੈ, ਆਪਣੇ ਆਪ ਹੀ ਸਫ਼ਰ ਤੈਅ ਹੁੰਦਾ ਜਾਂਦਾ ਹੈ। ਪਰ ਉਹਦੇ ਬਾਰੇ ਕੋਈ ਚਿੰਨ੍ਹ ਜਾਂ ਕੋਈ ਨਿਸ਼ਾਨ ਨਹੀਂ ਕੋਈ ਉਹਦੇ ਬਾਰੇ ਲਾ ਕੇ ਦੱਸ ਸਕਦਾ। ਜਿਉਂ ਆਕਾਸ਼ ਹੈ ਘੜੂ ਅਲੋ ਮ੍ਰਿਗ ਤ੍ਰਿਸ਼ਨਾ ਭਰਿਆ। ਲੋ ਭਗਤ ਜੀ ਕਹਿੰਦੇ ਨੇ ਇਹ ਗੱਲ ਤੇ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕੋਈ ਇਹ ਆਖੇ ਵੀ ਇੱਕ ਆਕਾਸ਼ ਦੇ ਵਿੱਚ ਘੜੂ ਅਲੋ ਪਾਣੀ ਦਾ ਇੱਕ ਆਕਾਸ਼ ਦੇ ਵਿੱਚ ਘੜਾ ਬਣਿਆ ਹੋਇਆ ਸੀ, ਤੇ ਮ੍ਰਿਗ ਤ੍ਰਿਸ਼ਨਾ ਭਰਿਆ, ਉਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨਾਲ ਭਰਿਆ ਹੋਇਆ ਸੀ। ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਕਿਉਂ? ਪਹਿਲੀ ਗੱਲ, ਆਕਾਸ਼ ਦੇ ਵਿੱਚ ਕੋਈ ਘੜਾ ਹੋ ਹੀ ਨਹੀਂ ਸਕਦਾ, ਤੇ ਦੂਸਰੀ, ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੀ ਨਹੀਂ ਹੁੰਦਾ, ਉਹਦੇ ਨਾਲ ਘੜਾ ਕਿਵੇਂ ਭਰਿਆ ਗਿਆ? ਇਹ ਦੋਵੇਂ ਗੱਲਾਂ ਮੰਨਣ ਵਿੱਚ ਨਹੀਂ ਆਉਂਦੀਆਂ। ਇਸੇ ਤਰ੍ਹਾਂ ਜਿਵੇਂ ਕੋਈ ਇਹ ਆਖੇ ਵੀ ਆਕਾਸ਼ ਦੇ ਵਿੱਚ ਕੋਈ ਘੜਾ ਸੀ, ਉਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨਾਲ ਭਰਿਆ ਹੋਇਆ ਮੈਂ ਵੇਖਿਆ, ਜਿਵੇਂ ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਨਾ। ਇਸੇ ਤਰ੍ਹਾਂ ਭਗਤ ਜੀ ਫਰਮਾਉਂਦੇ ਹਨ, ਨਾਮੇ ਚ ਸਵਾਮੀ ਬੀਠ ਲੋ ਜਨ ਤੀਨਾ ਜਰਿਆ। ਨਾਮਦੇਵ ਦੇ ਚੇ ਦਾ ਅਰਥ ਹੈ ਦੇ, ਨਾਮਦੇਵ ਦੇ ਸਵਾਮੀ ਬੀਠਲੋ ਬੀਠਲ ਭਗਵਾਨ ਜੀ ਹਨ, ਜਿਨ ਤੀਨਾ ਜਰਿਆ, ਵੀ ਜਿਸਨੇ ਤਿੰਨੇ ਲੋਕਾਂ ਦੇ ਭਾਰ ਨੂੰ ਜਰਿਆ ਸਹਾਰਿਆ ਹੋਇਆ ਹੈ। ਤਿੰਨੇ ਲੋਕ ਉਸ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਖੜੇ ਨੇ। ਬਹੁਤੇ ਲੋਕਾਂ ਨੇ ਤਾਂ ਪਰਮੇਸ਼ਰ ਨੂੰ ਵੀ ਇਸ ਤਰ੍ਹਾਂ ਸਮਝਿਆ ਹੋਇਆ, ਜਿਵੇਂ ਕੋਈ ਇਹ ਗੱਲ ਆਖੀ ਆਕਾਸ਼ ਦੇ ਵਿੱਚ ਘੜਾ ਹੈ ਤੇ ਮ੍ਰਿਗ ਤ੍ਰਿਸ਼ਨਾ ਦੇ ਜਲ ਦੇ ਨਾਲ ਭਰਿਆ ਹੋਇਆ, ਵੀ ਕਈ ਲੋਕ ਇਹ ਕਹਿੰਦੇ ਨੇ ਰੱਬ ਦੀ ਐਵੇਂ ਕਲਪਨਾ ਹੀ ਕੀਤੀ ਹੋਈ ਹੈ, ਰੱਬ ਕੋਈ ਹੈ ਹੀ ਨਹੀਂ। ਪਰ ਭਗਤ ਜੀ ਕਹਿੰਦੇ ਨਹੀਂ, ਉਹ ਹੈ। ਉਹ ਪਹਿਲਾਂ ਤਿੰਨ ਦ੍ਰਿਸ਼ਟਾਂਤ ਦਿੱਤੇ ਨੇ ਵੀ ਜਿਵੇਂ ਚੰਦਨ ਦੇ ਵਿੱਚ ਖੁਸ਼ਬੂ ਆ ਕੇ ਵਸਦੀ, ਉਹਦੇ ਬਾਰੇ ਕੋਈ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਉਹ ਕਦੋਂ ਆ ਕੇ ਵਾਸ਼ਨਾ ਉਹਦੇ ਵਿੱਚ ਪ੍ਰਵੇਸ਼ ਕਰਦੀ ਹੈ। ਦੂਸਰੀ ਮਿਸਾਲ ਦਿੱਤੀ, ਜਿਵੇਂ ਆਕਾਸ਼ ਦੇ ਵਿੱਚ ਪੰਛੀ ਉੱਡਦਾ ਹੈ ਔਰ ਉਹਦਾ ਕੋਈ ਖੋਜ ਖੁਰਾ, ਕੋਈ ਪਾਦ ਚਿੰਨ੍ਹ ਦਿਖਾਈ ਨਹੀਂ ਦਿੰਦਾ। ਮੱਛੀ ਵੀ ਪਾਣੀ ਵਿੱਚ ਤੈਰਦੀ ਹੈ ਪਰ ਉਹਦਾ ਰਸਤੇ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ। ਇਹ ਜਿਹੜੀਆਂ ਤਿੰਨ ਉਦਾਹਰਣਾਂ ਦਿੱਤੀਆਂ ਨੇ, ਭਗਤ ਜੀ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਹੈ ਤੇ ਸਹੀ ਪਰ ਉਹ ਸੂਖਮ ਹੈ, ਚੰਦਨ ਦੀ ਵਾਸ਼ਨਾ ਵਾਂਗ ਹੈ। ਉਹਦੇ ਮਿਲਣ ਦਾ ਰਸਤਾ ਹਵਾਈ ਮਾਰਗ ਤੇ ਜਲ ਮਾਰਗ ਵਾਂਗ ਹੈ। ਜਿਵੇਂ ਜਿਵੇਂ ਮਨੁੱਖ ਉਸ ਭਗਤੀ ਦੇ ਮਾਰਗ ਤੇ ਚੱਲਦਾ ਹੈ, ਸਿਮਰਨ ਦੇ ਰਸਤੇ ਚੱਲਦਾ ਹੈ ਔਰ ਹੌਲੀ ਹੌਲੀ ਆਪਣੇ ਆਪ ਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਪਰ ਜੇ ਕੋਈ ਇਹ ਆਖੇ ਰੱਬ ਹੈ ਹੀ ਨਹੀਂ, ਰੱਬ ਤੇ ਕਲਪਨਾ ਮਾਤਰ ਹੈ, ਜਿਵੇਂ ਆਕਾਸ਼ ਦੇ ਵਿੱਚ ਕੋਈ ਘੜਾ ਹੋਵੇ ਤੇ ਆਖੇ ਵੀ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨਾਲ ਭਰਿਆ ਹੋਇਆ ਹੈ, ਇਸੇ ਤਰ੍ਹਾਂ ਰੱਬ ਵੀ ਇੱਕ ਕਪੋਲ ਕਲਪਨਾ ਹੀ ਹੈ। ਇਹ ਗੱਲਾਂ ਪਾਈ ਝੂਠੀਆਂ ਨੇ, ਇਹ ਗੱਲਾਂ ਮੰਨਣ ਵਿੱਚ ਨਹੀਂ ਆਉਂਦੀਆਂ। ਭਗਤ ਜੀ ਕਹਿੰਦੇ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਸੂਖਮ ਨੇ ਪਰ ਅਸੀਂ ਉਹਨਾਂ ਨੂੰ ਦੇਖ ਵੀ ਨਹੀਂ ਸਕਦੇ ਪਰ ਮਹਿਸੂਸ ਕਰਦੇ ਹਾਂ, ਜਿਵੇਂ ਫੁੱਲ ਦੇ ਵਿੱਚ ਸੁਗੰਧੀ, ਦੁੱਧ ਵਿੱਚ ਘਿਓ, ਬਦਾਮਾਂ ਦੇ ਵਿੱਚ ਬਦਾਮ ਰੋਗਣ, ਇਸੇ ਤਰ੍ਹਾਂ ਕਈ ਹੋਰ ਚੀਜ਼ਾਂ ਨੇ। ਕਿਸੇ ਵੀ ਫਲ ਦੇ ਵਿੱਚ ਰਸ, ਕਿਸੇ ਵੀ ਪਦਾਰਥ ਵਿੱਚ ਸਵਾਦ, ਉਹ ਵੀ ਦੇਖਣ ਵਿੱਚ ਨਹੀਂ ਆਉਂਦਾ। ਭੁੱਖ, ਨੀਂਦ, ਪਿਆਸ ਦਾ ਕੋਈ ਆਕਾਰ ਨਹੀਂ ਹੈ, ਅਸੀਂ ਉਹਨੂੰ ਵੇਖ ਨਹੀਂ ਸਕਦੇ। ਇਸ ਲਈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਵੇਖ ਤਾਂ ਨਹੀਂ ਸਕਦੇ, ਪਰ ਉਹਨਾਂ ਨੂੰ ਅਸੀਂ ਮਹਿਸੂਸ ਸਾਰੇ ਕਰਦੇ ਹਾਂ। ਇਸੇ ਤਰ੍ਹਾਂ ਵਾਹਿਗੁਰੂ ਕੋਈ ਆਕਾਸ਼ੀ ਘੜੇ ਵਾਂਗ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਕਲਪਨਾ ਮਾਤਰ ਨਹੀਂ ਹੈ, ਉਹਦੀ ਆਪਣੀ ਯਥਾਰਥ ਹੋਂਦ ਹੈ। ਇਸ ਲਈ ਉਹ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ, ਉਹਦੇ ਮਿਲਣ ਦਾ ਰਸਤਾ ਵੀ ਸੁਖਮ ਹੈ, ਤੇ ਜਿਵੇਂ ਜਿਵੇਂ ਕੋਈ ਉਸ ਰਸਤੇ ਚੱਲਦਾ ਹੈ ਉਸਨੂੰ ਉਹਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਨਾਮੇ ਚ ਸਵਾਮੀ ਬੀਠਲੋ ਜਨ ਤੀਨਾ ਜਰਿਆ, ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮਦੇਵ ਦੇ ਸਵਾਮੀ ਬੀਠਲ ਭਗਵਾਨ ਜੀ ਹਨ, ਜਨ ਤੀਨਾ ਜਰਿਆ, ਜਿਸਨੇ ਤਿੰਨੇ ਲੋਕਾਂ ਦਾ ਭਾਰ ਸਹਾਰਿਆ ਹੈ। ਜਾਂ ਅੱਧੀ ਪੰਕਤੀ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਜਿਸਨੇ ਪਿਛਲੀਆਂ ਤਿੰਨ ਉਦਾਹਰਣਾਂ ਨੂੰ ਜਰਿਆ ਹੈ ਆਪਣੇ ਉੱਤੇ ਘਟਾਇਆ ਹੋਇਆ ਹੈ, ਤੇ ਜਾਂ ਤੀਜਾ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਜਨ ਤੀਨਾ ਜਰਿਆ, ਜਿਸਨੇ ਮੇਰੇ ਤਿੰਨੇ ਤਾਪਾਂ ਨੂੰ ਜਰਿਆ ਦਾ ਅਰਥ ਸਾੜ ਦਿੱਤਾ, ਆਦਿ ਵਿਆਦੀ ਉਪਾਧੀ ਤਿੰਨ ਤਾਪ ਜਿਸਨੇ ਸਾੜ ਦਿੱਤੇ ਨੇ, ਇਉਂ ਵੀ ਵਿਦਵਾਨਾਂ ਨੇ ਅਰਥ ਕੀਤੇ ਨੇ। ਗੁਜਰੀ ਸ਼੍ਰੀ ਰਵਿਦਾਸ ਜੀ ਕੇ ਪਦੇ ਕਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਦੂਧ ਤਾਂ ਬਛਰਾ ਥਨੋ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਗੁਜਰੀ ਰਾਗ ਵਿੱਚ ਸ਼੍ਰੀ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਅੱਗੇ ਪਦੇ ਸ਼ਬਦ ਆ ਰਹੇ ਹਨ, ਕਰ ਦੂਜਾ ਦੂਜੇ ਕਰ, ਕਰ ਤੀਜਾ ਤੀਜੇ ਕਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਉਚਾਰਨ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਲਓ ਹੁਣ ਜੋ ਅਗਲਾ ਸ਼ਬਦ ਹੈ, ਇਹਦੀਆਂ ਰਹਾਉ ਦੀਆਂ ਪੰਕਤੀਆਂ ਹਨ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰਨਾ ਫੂਲ ਅਨੂਪਨ ਪਾਵੋ। ਰਹਾਉ, ਇਹ ਰਹਾਉ ਦੀਆਂ ਪੰਕਤੀਆਂ ਨੇ, ਕਿਸੇ ਬਿਰਧ ਮਾਤਾ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਜਾ ਰਿਹਾ ਹੈ। ਭਗਤ ਰਵਿਦਾਸ ਜੀ ਪਹਿਲਾਂ ਸਰਗੁਣ ਦੇ ਉਪਾਸ਼ਕ ਸਨ, ਔਰ ਉਹ ਹਮੇਸ਼ਾ ਦੁੱਧ ਦਾ ਭੋਗ ਲਵਾਉਂਦੇ ਅਤੇ ਫੁੱਲ ਵੀ ਮੂਰਤੀਆਂ ਨੂੰ ਭੇਟਾ ਕਰਦੇ ਤੇ ਨਾਲ ਮੂਰਤੀਆਂ ਦਾ ਇਸ਼ਨਾਨ ਵੀ ਕਰਵਾਉਂਦੇ ਤੇ ਨਾਲ ਚੰਦਨ ਆਦਿਕ ਦੇ ਨਾਲ ਪੂਜਾ ਵੀ ਕਰਦੇ, ਧੂਪ ਦੀਪ ਤੇ ਪ੍ਰਸ਼ਾਦ ਵੀ ਅਰਪਣ ਕਰਦੇ। ਪਹਿਲਾਂ ਸਰਗੁਣ ਦੀ ਪੂਜਾ ਖੋਰਸ ਪ੍ਰਕਾਰ ਦੇ ਨਾਲ ਜੋ ਢੰਗ ਲਿਖੇ ਹੋਏ ਨੇ ਉਸ ਢੰਗ ਦੇ ਨਾਲ ਭਗਤ ਰਵਿਦਾਸ ਜੀ ਕਰਦੇ ਸਨ, ਤੇ ਫਿਰ ਹੌਲੀ ਹੌਲੀ ਗੁਰੂ ਨਾਨਕ ਸਾਹਿਬ ਦੀ ਮਿਹਰ ਹੋਈ ਤੇ ਉਹਨਾਂ ਨੂੰ ਨਿਰਗੁਣ ਸਰੂਪ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ, ਤੇ ਉਸ ਵੇਲੇ ਫਿਰ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਸਨ, ਮੂਰਤੀ ਸਰਗੁਣ ਦੀ ਮੂਰਤੀ ਪੂਜਾ ਦੇ ਵਿੱਚ ਨਾਲ ਸਾਹ ਦਿੰਦੇ ਸਨ, ਤੇ ਉਹਨਾਂ ਦੇ ਵਿੱਚ ਕੋਈ ਬਿਰਧ ਮਾਤਾ ਵੀ ਸੀ, ਤੇ ਜਿਵੇਂ ਇੱਕ ਉਹ ਝਾਲਾਂ ਬਾਈ ਰਾਣੀ, ਉਹ ਭਗਤ ਰਵਿਦਾਸ ਜੀ ਦੀ ਅਤੀ ਸ਼ਰਧਾਲੂ ਸੀ। ਹੋ ਸਕਦਾ ਵੀ ਉਹਨੂੰ ਮਾਈ ਸ਼ਬਦ ਦੁਆਰਾ ਸੰਬੋਧਨ ਕੀਤਾ ਹੋਵੇ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਹੇ ਮਾਤਾ ਵੀ ਮੈਂ ਹੁਣ ਉਸ ਗੋਬਿੰਦ ਦੀ ਪੂਜਾ ਲਈ ਕਹਾਂ ਲੈ ਚੜਾਵੋ, ਕਿਹੜੀ ਵਸਤੂ ਲੈ ਕੇ ਚੜਾਵਾਂ, ਕਿਉਂਕਿ ਜਿਹੜੀਆਂ ਵਸਤੂਆਂ ਮੈਂ ਅੱਗੇ ਉਸ ਸਰਗੁਣ ਸਰੂਪ ਦੀ ਉਪਾਸ਼ਨਾ ਲਈ ਚੜਾਉਂਦਾ ਸਾਂ, ਭਾਵੇਂ ਮੈਂ ਆਪਣੇ ਜਾਣੇ ਉਹਨਾਂ ਨੂੰ ਪਵਿੱਤਰ ਤੇ ਸੁੱਚੀਆਂ ਮੰਨ ਕੇ ਪੂਜਾ ਲਈ ਲਿਆਉਂਦਾ ਸਾਂ, ਪਰ ਵਾਸਤਵ ਦੇ ਵਿੱਚ ਉਹ ਪਵਿੱਤਰ ਨਹੀਂ ਹੋ ਸਕਦੀਆਂ। ਅਵਰਨਾ ਫੁੱਲ ਅਨੂਪਨ ਪਾਵੋ, ਤੇ ਜਿਹੜੇ ਫੁੱਲ ਨੇ, ਅਨੂਪਨ ਦਾ ਸੰਪਰਦਾਇ ਵਿੱਚ ਇਹ ਪਾਠ ਅਨੂਪਨ ਇਕੱਠਾ ਹੀ ਕੀਤਾ ਗਿਆ, ਅਵਰਨਾ ਫੁੱਲ ਅਨੂਪਨ ਪਾਵੋ, ਵੀ ਉਪਮਾ ਤੋਂ ਰਹਿਤ ਜਿਹੜੇ ਸੁੰਦਰ ਫੁੱਲ ਨੇ ਉਹ ਵੀ ਮੈਨੂੰ ਹੋਰ ਨਹੀਂ ਮਿਲ ਸਕਦੇ, ਜੇ ਮਿਲਦੇ ਵੀ ਹਨ ਉਹ ਜੂਠੇ ਫੁੱਲ ਮਿਲਦੇ ਨੇ, ਜਿਨ੍ਹਾਂ ਤੇ ਭੌਰੇ ਵੀ ਬਹਿੰਦੇ ਨੇ, ਮੱਖੀਆਂ ਵੀ ਬਹਿੰਦੀਆਂ ਨੇ, ਸ਼ਹਿਦ ਵਾਲੀਆਂ। ਇਸ ਲਈ ਜਿਹੜੇ ਸੁੱਚੇ ਫੁੱਲ ਨੇ, ਪਵਿੱਤਰ ਫੁੱਲ ਨੇ, ਸੁੰਦਰ, ਉਹ ਵੀ ਮੈਨੂੰ ਕਿਧਰੇ ਨਹੀਂ ਹੋਰ ਮਿਲ ਸਕਦੇ, ਦੱਸੋ ਮੈਂ ਕਿਵੇਂ ਉਸ ਵਾਹਿਗੁਰੂ ਦੀ ਪੂਜਾ ਕਰਾਂ। ਤੇ ਕੁਛ ਵਿਦਵਾਨਾਂ ਨੇ ਆਖਿਆ ਵੀ ਜਿਹੜਾ ਅਨੂਪਨ ਪਾਠ ਇਕੱਠਾ ਨਹੀਂ, ਅਨੂਪ ਪੱਪੇ ਨੂੰ ਔਂਕੜਾ, ਇਸ ਲਈ ਨੰਨਾ ਵੱਖਰਾ ਹੀ ਹੈ। ਤੇ ਉਹਨਾਂ ਨੇ ਆਪਣੇ ਢੰਗ ਨਾਲ ਇਉਂ ਅਰਥ ਕੀਤਾ ਹੈ, ਅਵਰਨਾ ਫੁੱਲ, ਵੀ ਹੋਰ ਕੋਈ ਸੁੱਚਾ ਫੁੱਲ ਵੀ ਨਹੀਂ ਹੈ ਤੇ ਜਿਸ ਦੁਆਰਾ ਮੈਂ ਵਾਹਿਗੁਰੂ ਦੀ ਪੂਜਾ ਕਰ ਸਕਾਂ ਤੇ ਅਨੂਪ ਨਾ ਪਾਵੋ। ਇਸ ਲਈ ਉਪਮਾ ਤੋਂ ਰਹਿਤ ਮੈਂ ਉਸ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ, ਕਿਉਂਕਿ ਪੂਜਾ ਨਾਲ ਹੀ ਤੇ ਪਰਮਾਤਮਾ ਮਿਲਦਾ। ਪੂਜਾ ਲਈ ਮੈਨੂੰ ਹੁਣ ਕੋਈ ਸੁੱਚੇ ਫੁੱਲ ਨਹੀਂ ਮਿਲ ਸਕਦੇ ਤੇ ਮੈਂ ਕਿਵੇਂ ਉਸ ਨੂੰ ਪ੍ਰਾਪਤ ਕਰਾਂਗਾ, ਨਹੀਂ ਮੈਨੂੰ ਉਹ ਮਿਲ ਸਕਦਾ। ਲੋ ਹੁਣ ਆਰੰਭ ਤੋਂ ਭਗਤ ਰਵਿਦਾਸ ਜੀ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦੂਧ ਤਾਂ ਬਛੜਾ ਥਨੋ ਬਿਟਾਰਿਓ, ਫੂਲ ਪਵਰ ਜਲ ਮੀਨ ਬਿਗਾਰਿਓ। ਲੋ ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਮਾਤਾ, ਮੈਂ ਪਹਿਲਾਂ ਦੁੱਧ ਦਾ ਵੀ ਭੋਗ ਲਾਉਂਦਾ ਸੀ। ਦੂਧ ਤਾਂ ਬਛੜਾ ਥਨੋ ਬਿਟਾਰਿਓ, ਵੀ ਦੁੱਧ ਨੂੰ ਤਾਂ ਬੱਚੇ ਨੇ ਥਣ ਤੋਂ ਹੀ ਬਿਟਾਰਿਓ ਦਾ ਅਰਥ ਚੁੰਘ ਲਿਆ ਹੈ। ਭਾਵ ਜਦੋਂ ਆਪਾਂ ਗਾਂ ਦਾ ਦੁੱਧ ਚੋਣੇ ਆ, ਪਹਿਲਾਂ ਬੱਛਾ ਛੱਡਿਆ ਜਾਂਦਾ, ਬੱਛਾ ਪਹਿਲਾਂ ਦੁੱਧ ਚੁੰਘ ਲੈਂਦਾ, ਇਸ ਲਈ ਭੋਗ ਤਾਂ ਪਹਿਲਾਂ ਉਹਨੇ ਹੀ ਲਾ ਦਿੱਤਾ, ਫਿਰ ਦੁੱਧ ਤਾਂ ਜੂਠਾ ਹੋ ਗਿਆ ਨਾ। ਦੂਧ ਤਾਂ ਬਛੜਾ ਥਨੋ ਬਿਟਾਰਿਓ, ਵੇਖ ਲਓ ਜਿਹੜਾ ਦੁੱਧ ਸੀ ਉਹ ਬੱਚੇ ਨੇ ਪਹਿਲਾਂ ਹੀ ਥਣ ਨੂੰ ਮੂੰਹ ਲਾ ਕੇ ਚੁੰਘ ਲਿਆ, ਇਸ ਲਈ ਉਹਨੇ ਬਿਟਾਰਿਓ ਦਾ ਅਰਥ ਉਸਨੂੰ ਚੁੰਘਿਆ ਤੇ ਜੂਠਾ ਕਰ ਦਿੱਤਾ। ਫੁੱਲ ਭਵਰ, ਤੇ ਜਿਹੜੇ ਸੁੰਦਰ ਫੁੱਲ ਸਨ ਉਹਨਾਂ ਤੇ ਪਹਿਲਾਂ ਹੀ ਭੌਰੇ ਬੈਠ ਕੇ ਸੁਗੰਧੀ ਲੈ ਜਾਂਦੇ ਨੇ, ਤੇ ਆ ਜਿਹੜੀਆਂ ਸ਼ਹਿਦ ਵਾਲੀਆਂ ਮੱਖੀਆਂ ਨੇ ਇਹ ਵੀ ਫੁੱਲਾਂ ਤੋਂ ਰਸ ਲੈ ਜਾਂਦੀਆਂ ਨੇ। ਫੁੱਲ ਨੂੰ ਭੌਰੇ ਨੇ ਪਹਿਲਾਂ ਹੀ ਸੁੰਘ ਲਿਆ ਤੇ ਜੂਠਾ ਕਰ ਦਿੱਤਾ। ਜਲ ਮੀਨ ਵਿਗਾਰਿਓ, ਤੇ ਜਿਹੜਾ ਪਾਣੀ ਸੀ ਉਹਦੇ ਵਿੱਚ ਮੱਛੀਆਂ ਪਹਿਲਾਂ ਹੀ ਰਹਿੰਦੀਆਂ ਨੇ, ਤੇ ਪਾਣੀ ਨੂੰ ਮੱਛੀਆਂ ਨੇ ਵਿਗਾੜ ਦਿੱਤਾ, ਜੂਠਾ ਕਰ ਦਿੱਤਾ। ਹੁਣ ਦੱਸੋ ਸੁੱਚੀ ਚੀਜ਼ ਕਿਹੜੀ ਜਿਹਦੇ ਨਾਲ ਮੈਂ ਪੂਜਾ ਕਰਾਂ। ਦੁੱਧ ਵੀ ਪਹਿਲਾਂ ਜੂਠਾ ਹੋ ਗਿਆ, ਫੁੱਲ ਨੂੰ ਵੀ ਭੌਰੇ ਨੇ ਜੂਠਾ ਕਰ ਦਿੱਤਾ, ਤੇ ਪਾਣੀ ਨੂੰ ਡੱਡੀਆਂ ਮੱਛੀਆਂ ਨੇ ਜੂਠਾ ਕਰ ਛੱਡਿਆ ਹੈ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪਨ ਪਾਵੋ ਰਹਾਓ। ਹੇ ਮਾਤਾ, ਮੈਂ ਹੁਣ ਉਸ ਗੋਬਿੰਦ ਦੀ ਪੂਜਾ ਲਈ ਕਿਹੜੀ ਪਵਿੱਤਰ ਵਸਤੂ ਲੈ ਕੇ ਚੜਾਵਾਂ, ਇਹੋ ਜਿਹੇ ਅਨੂਪਨ ਦਾਰਥ ਜਿਹੜੇ ਹੋਰ ਸੁੰਦਰ ਫੁੱਲ ਨੇ, ਕੋਈ ਹੋਰ ਸੁੰਦਰ ਫੁੱਲ ਹੈ ਉਹ ਮੈਨੂੰ ਹੋਰ ਕੋਈ ਮਿਲਦਾ ਹੀ ਨਹੀਂ, ਜਿਹਨੂੰ ਕਿਸੇ ਨੇ ਪਹਿਲਾਂ ਨਾ ਸੁੰਘਿਆ ਹੋਵੇ, ਨਾ ਉਸਦੀ ਮਹਿਕ ਲਈ ਹੋਵੇ, ਇਹੋ ਜਿਹਾ ਕੋਈ ਫੁੱਲ ਮੈਨੂੰ ਦੁਨੀਆਂ ਦੇ ਵਿੱਚੋਂ ਨਹੀਂ ਮਿਲ ਰਿਹਾ, ਇਸ ਲਈ ਦੱਸੋ ਮੈਂ ਉਸਦੀ ਪੂਜਾ ਲਈ ਕਿਹੜੀ ਪਵਿੱਤਰ ਵਸਤੂ ਲਿਆ ਕੇ ਚੜਾਵਾਂ। ਰਹਾਓ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ, ਮੈਂ ਲਾਗਰ ਬੇਰੇ ਹੈ ਭੋਏ ਅੰਗਾ, ਵਿਖੇ ਅੰਮ੍ਰਿਤ ਬਸ ਹੈ ਇੱਕ ਸੰਗਾ। ਲੋ ਭਗਤ ਜੀ ਅੱਗੇ ਪੂਜਾ ਲਈ ਕਹਿੰਦੇ ਚੰਦਨ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਪਰ ਭਗਤ ਜੀ ਕਹਿੰਦੇ ਨੇ ਮੈਂ ਲਾਗਰ ਬੇਰੇ ਹੈ ਭੋਏ ਅੰਗਾ। ਮੈਂ ਲਾਗਰ ਦਾ ਅਰਥ ਹੈ ਵੀ ਜਿੱਥੇ ਚੰਦਨ ਦਾ ਬੂਟਾ ਹੋਵੇ ਔਰ ਉੱਥੇ ਸੱਪ ਲਿਪਟੇ ਹੁੰਦੇ ਨੇ, ਬੇਰੇ ਦਾ ਅਰਥ ਵੀ ਆ ਵਿਹੜੇ ਹੋਣਾ। ਚੰਦਨ ਦੇ ਬੂਟੇ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ, ਇਸ ਲਈ ਜਿਹੜੇ ਸੱਪ ਨੇ ਚੰਦਨ ਦੇ ਬੂਟੇ ਨਾਲ ਜਾ ਕੇ ਲਿਪਟ ਜਾਂਦੇ ਨੇ, ਉਹਨਾਂ ਨੂੰ ਉੱਥੋਂ ਠੰਡ ਮਿਲਦੀ, ਸ਼ਾਂਤੀ ਮਿਲਦੀ ਹੈ। ਇਸ ਲਈ ਭਗਤ ਜੀ ਕਹਿੰਦੇ ਜਿਹੜੇ ਮੈਂ ਲਾਗਰ ਚੰਦਨ ਦੇ ਬਿਰਸ਼ ਨੂੰ ਸੱਪ ਜਾ ਕੇ ਲਿਪਟ ਜਾਂਦੇ ਹਨ, ਇਸ ਲਈ ਉਹ ਸੱਪਾਂ ਨੇ ਜੂਠਾ ਕਰ ਦਿੱਤਾ। ਵਿਖ ਅੰਮ੍ਰਿਤ ਬਸ ਹੈ ਇੱਕ ਸੰਗਾ, ਜੇ ਤੁਸੀਂ ਆਖੋ ਸਮੁੰਦਰ ਦਾ ਪਾਣੀ ਸੁੱਚਾ ਹੈ, ਤਾਂ ਭਗਤ ਜੀ ਕਹਿੰਦੇ ਨੇ ਸਮੁੰਦਰ ਦੇ ਵਿੱਚ ਵੀ ਵਿਖ ਜ਼ਹਿਰ ਤੇ ਅੰਮ੍ਰਿਤ ਦੋਵੇਂ ਹੀ ਇੱਕ ਸਾਥ ਵਸਦੇ ਨੇ, ਕਿਉਂਕਿ ਸਮੁੰਦਰ ਦੇ ਵਿੱਚ ਜਿੱਥੇ 14 ਰਤਨ ਨਿਕਲੇ ਮੰਨੇ ਨੇ, ਉੱਥੇ ਜ਼ਹਿਰ ਵੀ ਤੇ ਅੰਮ੍ਰਿਤ ਉਹ ਵੀ ਉਹਨਾਂ ਰਤਨਾਂ ਦੇ ਵਿੱਚ ਹੀ ਸ਼ਾਮਲ ਮੰਨੇ ਗਏ ਨੇ, ਇਸ ਲਈ ਸਮੁੰਦਰ ਦਾ ਪਾਣੀ ਵੀ ਸੁੱਚਾ ਨਹੀਂ ਹੋ ਸਕਦਾ, ਉਹਦੇ ਵਿੱਚ ਜ਼ਹਿਰ ਤੇ ਅੰਮ੍ਰਿਤ ਦੋਨੋਂ ਹੀ ਵਸਦੇ ਹਨ। ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ। ਸਤਿਗੁਰੂ ਜੀ ਭਗਤ ਰਵਿਦਾਸ ਜੀ ਫਰਮਾਉਂਦੇ ਨੇ, ਧੂਪ ਦੀਪ ਨਹੀਂ ਬੇਦੈ ਬਾਸਾ, ਬਈ ਧੂਪ ਤੋਂ ਖਾ ਕੇ ਤੇ ਦੀਵੇ ਜਗਾ ਕੇ ਤੇ ਨਈ ਬੇਦਾ ਦਾ ਅਰਥ ਹੈ ਵੀ ਹੋਰ ਕੋਈ ਪ੍ਰਸ਼ਾਦ ਆਦਿਕ ਲਿਆ ਕੇ, ਤੇ ਬਸਤਾ ਦਾ ਅਰਥ ਜਿਹੜੀਆਂ ਖੁਸ਼ਬੂਦਾਰ ਵਸਤਾਂ ਨੇ, ਸੈਂਟ ਆਦਿਕ ਚੰਦਨ ਆਦਿਕ ਲਿਆ ਕੇ, ਕੈਸੇ ਪੂਜ ਕਰਹਿ ਤੇਰੀ ਦਾਸ, ਵੀ ਜਿਹੜੇ ਤੇਰੇ ਦਾਸ ਨੇ ਉਹ ਕਿਵੇਂ ਤੇਰੀ ਪੂਜਾ ਕਰਨ, ਕਿਉਂ ਕੋਈ ਵੀ ਚੀਜ਼ ਪਵਿੱਤਰ ਨਹੀਂ ਹੈ। ਜਦੋਂ ਆਪਾਂ ਧੂਪ ਵੀ ਤਖਾਉਂਦੇ ਹਾਂ, ਜਦੋਂ ਪਹਿਲਾਂ ਆਪਾਂ ਧੂਪ ਲਾਉਂਦੇ ਹਾਂ, ਪਹਿਲਾਂ ਤੇ ਸੁਗੰਧੀ ਆਪਣੇ ਨੱਕ ਨੂੰ ਹੀ ਆਉਂਦੀ ਹੈ ਨਾ, ਦੀਵਾ ਜਗਾਉਂਦੇ ਹਾਂ ਉਹਦੀ ਰੋਸ਼ਨੀ ਵੀ ਪਹਿਲਾਂ ਸਾਡੀਆਂ ਅੱਖਾਂ ਹੀ ਵੇਖਦੀਆਂ ਨੇ, ਤੇ ਜਦੋਂ ਪ੍ਰਸ਼ਾਦ ਵੀ ਆਪਾਂ ਬਣਾਉਂਦੇ ਹਾਂ ਤੇ ਵਾਸ਼ਨਾ ਦੇ ਪਹਿਲਾਂ ਆਈ ਜਾਂਦੀ ਹੈ ਨਾ। ਇਸੇ ਲਈ ਵਾਸ਼ਨਾ ਕੋਈ ਫੁੱਲ ਹੈ ਜਾਂ ਕੋਈ ਹੋਰ ਸੁਗੰਧੀ ਹੈ, ਜਦੋਂ ਵੀ ਆਪਾਂ ਛਿੜਕਦੇ ਹਾਂ ਪਹਿਲਾਂ ਆਪਾਂ ਨੂੰ ਵਾਸ਼ਨਾ ਆਉਂਦੀ ਹੈ। ਇਸ ਲਈ ਜਿੰਨੀਆਂ ਵੀ ਵਸਤੂਆਂ ਨੇ, ਵੀ ਸਮਝ ਲਓ ਜਿਹੜੀਆਂ ਬਿਲਕੁਲ ਅਨਟੱਚ ਹੁੰਦੀਆਂ ਨੇ, ਪਵਿੱਤਰ ਹੁੰਦੀਆਂ ਨੇ, ਬੇਲਾਗ ਬੇਦਾਗ ਹੁੰਦੀਆਂ ਨੇ, ਉਹਨਾਂ ਨੂੰ ਹੀ ਪੂਜਾ ਲਈ ਵਰਤਿਆ ਜਾਣਾ ਚਾਹੀਦਾ ਹੈ। ਪਰ ਐਸੀ ਕੋਈ ਵਸਤੂ ਹੈ ਹੀ ਨਹੀਂ, ਨਾ ਧੂਪ, ਨਾ ਦੀਵਾ, ਨਾ ਕੋਈ ਪ੍ਰਸ਼ਾਦ, ਨਾ ਕੋਈ ਸੁਗੰਧੀ ਵਾਲਾ ਪਦਾਰਥ ਜਿਸ ਨੂੰ ਪਹਿਲਾਂ ਕਿਸੇ ਨੇ ਨਾ ਸੁੰਘਿਆ ਹੋਵੇ, ਨਾ ਵਰਤਿਆ ਹੋਵੇ। ਹੁਣ ਜਦੋਂ ਪਹਿਲਾਂ ਹੀ ਸਾਰੀਆਂ ਇਹ ਚੀਜ਼ਾਂ ਜੂਠੀਆਂ ਨੇ, ਕੈਸੇ ਪੂਜ ਕਰਹਿ ਤੇਰੀ ਦਾਸਾ, ਫਿਰ ਦੱਸੋ ਤੁਹਾਡੇ ਦਾਸ ਕਿਵੇਂ, ਕਿਹੜੀ ਚੀਜ਼ ਨਾਲ, ਕਿਹੜੀ ਸਮੱਗਰੀ ਨਾਲ ਤੁਹਾਡੀ ਪੂਜਾ ਕਰਨ। ਤੇ ਫਿਰ ਅੱਗੇ ਭਗਤ ਜੀ ਇਸ ਦਾ ਜਵਾਬ ਦਿੰਦੇ ਹਨ, ਤਨ ਮਨ ਅਰਪ ਪੂਜ ਚਰਾਵਾਂ ਗੁਰ ਪ੍ਰਸਾਦ ਨਿਰੰਜਨ ਪਾਵੋ। ਲੋ, ਹੋਰ ਤੇ ਸਾਰੀਆਂ ਹੀ ਵਸਤੂਆਂ ਜੂਠੀਆਂ ਨੇ, ਉਹ ਵਾਹਿਗੁਰੂ ਦੀ ਪੂਜਾ ਲਈ ਨਹੀਂ ਚੜਾਈਆਂ ਜਾ ਸਕਦੀਆਂ। ਹਾਂ, ਆਪਣਾ ਤਨ ਤੇ ਮਨ ਵਾਹਿਗੁਰੂ ਨੂੰ ਭੇਟਾ ਕਰੋ। ਤਨ ਮਨ ਅਰਪੋ, ਆਪਣਾ ਤਨ ਤੇ ਮਨ ਵਾਹਿਗੁਰੂ ਨੂੰ ਭੇਟਾ ਕਰੋ ਤੇ ਪੂਜ ਚੜਾਵੋ, ਇਹੀ ਪੂਜਾ ਚੜਾ ਦਿਓ। ਆਪਣਾ ਤਨ ਮਨ ਭੇਟ ਕਰਕੇ ਇਹੀ ਪੂਜਾ ਲਈ ਚੜਾ ਦਿਓ, ਗੁਰ ਪ੍ਰਸਾਦ ਨਿਰੰਜਨ ਪਾਵੋ, ਤੇ ਫਿਰ ਗੁਰੂ ਦੀ ਕਿਰਪਾ ਦੁਆਰਾ ਤੁਸੀਂ ਨਿਰੰਜਨ ਜੋ ਸ਼ੁੱਧ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਪ੍ਰਾਪਤ ਕਰ ਲਵੋਗੇ। ਜਦੋਂ ਆਪਣਾ ਤਨ ਵੀ ਤੇ ਮਨ ਵੀ ਤੇ ਜਦੋਂ ਵਾਹਿਗੁਰੂ ਨੂੰ ਚੜਾ ਦਿੱਤਾ ਤੇ ਫਿਰ ਗੁਰੂ ਦੀ ਮਿਹਰ ਨਾਲ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਹੈ। ਹੋਰ ਪਦਾਰਥ ਭੇਟਾ ਪੂਜਾ ਚੜਾਉਣ ਦੇ ਨਾਲ ਗੱਲ ਨਹੀਂ ਬਣੇਗੀ। ਆਪਣਾ ਤਨ ਤੇ ਮਨ ਵਾਹਿਗੁਰੂ ਨੂੰ ਭੇਟਾ ਚੜਾਓ ਤੇ ਇਹੀ ਪੂਜਾ ਚੜਾਓ ਤੇ ਫਿਰ ਗੁਰੂ ਦੀ ਮਿਹਰ ਨਾਲ ਪਰਮੇਸ਼ਰ ਮਿਲ ਸਕਦਾ ਹੈ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਲੋ, ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਹੁਣ ਪੂਜਾ ਅਰਚਾ ਤੇਰੀ ਮੇਰੇ ਪਾਸੋਂ ਤੇ ਆਹੇ ਨਾ ਹੋ ਨਹੀਂ ਸਕਦੀ, ਕਿਉਂ ਸਾਰੀਆਂ ਚੀਜ਼ਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਨੇ ਤੇ ਤੇਰੀ ਪੂਜਾ ਲਈ ਪਵਿੱਤਰ ਵਸਤੂਆਂ ਚਾਹੀਦੀਆਂ ਨੇ। ਹੁਣ ਇਸ ਲਈ ਮੇਰੇ ਕੋਲੋਂ ਪੁਰਾਣੇ ਢੰਗ ਦੇ ਨਾਲ ਤੇਰੀ ਪੂਜਾ ਅਰਚਾ ਨਹੀਂ ਹੋ ਸਕਦੀ। ਕਹਿ ਰਵਿਦਾਸ ਕਵਨ ਗਤ ਮੋਰੀ, ਭਗਤ ਰਵਿਦਾਸ ਜੀ ਕਹਿੰਦੇ ਨੇ, ਹੁਣ ਜਦੋਂ ਮੈਂ ਤੇਰੀ ਪੂਜਾ ਅਰਚਾ ਕਰ ਹੀ ਨਹੀਂ ਸਕਦਾ ਤੇ ਮੇਰੀ ਕਲਿਆਣ ਕਿਵੇਂ ਹੋਵੇਗੀ ਤੇ ਮੇਰੀ ਮੁਕਤੀ ਕਿਵੇਂ ਹੋਵੇਗੀ। ਲੋਕ ਤਾਂ ਇਹ ਪੁੱਛਦੇ ਨੇ ਵੀ ਤੂੰ ਮੂਰਤੀ ਪੂਜਾ ਛੱਡ ਦਿੱਤੀ ਹੈ, ਹੁਣ ਤੇਰੀ ਮੁਕਤੀ ਕਿਵੇਂ ਹੋਵੇਗੀ। ਪਰ ਭਗਤ ਜੀ ਕਹਿੰਦੇ ਨੇ, ਹੁਣ ਮੈਂ ਆਪਣਾ ਤਨ ਤੇ ਮਨ ਹੀ ਵਾਹਿਗੁਰੂ ਨੂੰ ਅਰਪਣ ਕਰ ਦਿੱਤਾ ਹੈ ਤੇ ਗੁਰੂ ਦੀ ਕਿਰਪਾ ਦੁਆਰਾ ਮੈਨੂੰ ਪਰਮੇਸ਼ਰ ਮਿਲ ਗਿਆ ਹੈ, ਇਸ ਲਈ ਮੈਨੂੰ ਤਾਂ ਮੁਕਤੀ ਪਹਿਲਾਂ ਹੀ ਮਿਲ ਗਈ। ਪਰ ਲੋਕ ਇਹ ਗੱਲ ਆਖਦੇ ਨੇ ਵੀ ਹੁਣ ਪੂਜਾ ਅਰਚਾ ਇਹਨੇ ਛੱਡ ਦਿੱਤੀ ਹੈ, ਇਹਦੀ ਹੁਣ ਮੁਕਤੀ ਕਿਵੇਂ ਹੋਵੇਗੀ। ਲੋਕ ਜੋ ਮਰਜ਼ੀ ਪਏ ਆਖਣ, ਪਰ ਮੈਨੂੰ ਤੇ ਪਰਮੇਸ਼ਰ ਮਿਲ ਗਿਆ ਹੈ, ਗੁਰੂ ਦੀ ਮਿਹਰ ਨਾਲ ਮੈਨੂੰ ਤੇ ਪ੍ਰਤੱਖ ਵਾਹਿਗੁਰੂ ਦੇ ਦਰਸ਼ਨ ਦੀਦਾਰੇ ਹੋ ਗਏ ਨੇ, ਹੁਣ ਮੈਨੂੰ ਮੁਕਤੀ ਦੀ ਲੋੜ ਵੀ ਕੋਈ ਨਹੀਂ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਭਗਤ ਰਵਿਦਾਸ ਜੀ ਨੇ ਹੋਰ ਭਗਤਾਂ ਨੇ ਬਖਸ਼ਿਸ਼ ਕੀਤਾ ਹੈ, ਆਪਾਂ ਸੁਣਿਆ, ਇਹਨੂੰ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਣ ਗਤ ਮੋਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।